ਬਨ ਜਾਣ ਦੇ ਨਾ ਡਰਾ ਜਿਹ ਸ਼ੈ ਪ੍ਰੀਤ ਨਾ ਜਾਏ
ਜੋ ਬਨ ਜਾਂਦੇ ਨਾ ਵਾਹਿਗੁਰੂ ਜੇ ਸ਼ਕਤੀਤ ਨਾ ਜਾਏ
ਜੋਬਨ ਪ੍ਰੀਤ ਬਿਨ ਸੁਖ ਦੇ ਕੁਮਲਾਏ
ਜੋਬਨ
ਕੀਤੀ ਜੋਬਨ ਪ੍ਰੀਤ ਬਿਨ ਫਰੀ ਸੁਖ ਦੇ ਕੁਮਲਾਏ
ਜਾਵਨ
ਸੁਖ ਗਏ ਕੁਮਲਾਏ ਸੁਖ ਗਏ ਕੁਮਲਾਏ ਜੋ ਬਨ ਜਾਂਦੇ ਨਾ ਡਰਾ ਜਿਸ ਪ੍ਰੀਤ ਨਾ ਜਾਏ ਜੋ ਬਨ ਜਾਂਦੇ ਨਾ ਡਰਾ ਪ੍ਰੀਤ ਨ
ਜਾ
ਡਰਾ ਨਾ ਡਰਾ ਨਾ ਡਰਾ ਨਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ
ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ
ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਸੁੱਕ ਗਏ ਕੁਮਲਾਏ ਸੁੱਕ ਗਏ ਕੁਮਲਾਏ ਜੋ ਬਨ ਜਾ ਜੋਬਨ ਜਾਂਦੇ ਨਾ ਡਰਾਂ ਜੇ ਸ਼ੈ ਪ੍ਰੀਤ ਨਾ ਜਾਏ ਅਤ ਸੁੰਦਰ ਕੁਲੀਨ ਚਤਰ ਮੋਹ ਗਿਆਨੀ ਧਨਵੰਤ ਨਿਰਤਕ ਕਈਏ ਨਾਨਕਾ ਨਿਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਪ੍ਰੀਤ ਨਹੀਂ ਭਗਵੰਤ ਇਸ ਲਈ ਵਾਹਿਗੁਰੂ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੇ ਨਾਨਕ ਸਾਈ ਭਲੀ ਪ੍ਰੀਤ ਜੇ ਸਾਹਿਬ ਸੇਤੀ ਪਤ ਰਹੇ ਜੋ ਮਨ ਧਿਆਨ ਦੇ ਨਾ ਪ੍ਰੀਤ ਨਾ ਜੋਬਨ ਜਾਂਦੇ ਨਾ ਡਰਾਂ ਜੇ ਸ਼ੈ ਪ੍ਰੀਤ ਨਾ ਜਾਏ ਕਿਤਨਾ ਵੱਡਾ ਅੰਤਰ ਹੈ ਇੱਕ ਦੁਨਿਆਵੀ ਮਨੁੱਖ ਦੇ ਵਿੱਚ ਤੇ ਇੱਕ ਰੱਬ ਦੇ ਨੇੜੇ ਜੋ ਹੈ ਉਸ ਮਨੁੱਖ ਦੇ ਵਿੱਚ ਜਿਹੜਾ ਦੁਨਿਆਵੀ ਜੀਵ ਉਹ ਕਹਿੰਦਾ ਜਿਹੜਾ ਮੇਰਾ ਜਵਾਨੀ ਵਾਲਾ ਦਬਦਬਾ ਹੈ ਜਵਾਨੀ ਵਰਗਾ ਰੂਪ ਹੈ ਇਹ ਕਾਇਮ ਰਹੇ ਇਹ ਨਾ ਜਾਵੇ 40 ਸਾਲ ਤੋਂ ਬਾਅਦ ਵਾਲ ਚਿੱਟੇ ਆਉਣੇ ਸ਼ੁਰੂ ਹੋ ਜਾਂਦੇ ਨੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਦੁਨਿਆਵੀ ਬੰਦਾ ਇਹੋ ਜਿਹੇ ਸਾਧਨ ਵਰਤਦਾ ਹੈ ਕਿ ਮੈਂ ਜਵਾਨ ਲੱਗਾਂ ਜੇ ਮਾਲਕ ਦੀ ਪਿੱਠ ਹੁੰਦੀ ਹੋ ਜਾਵੇ ਮੈਂ ਜਵਾਨ ਲੱਗਾਂ ਪਰ ਜਿਨ੍ਹਾਂ ਨੂੰ ਸ਼ੌ ਨਾਲ ਪ੍ਰੀਤ ਹੈ ਉਹਨਾਂ ਦਾ ਕਿੰਨਾ ਅੰਤਰ ਹੈ ਉਹ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਚਲੀ ਜਾਵੇ ਇਹਦਾ ਕੋਈ ਡਰ ਨਹੀਂ ਵਾਲ ਚਿੱਟੇ ਆ ਗਏ ਕੋਈ ਡਰ ਨਹੀਂ ਝੁਰੜੀਆਂ ਆ ਗਈਆਂ ਕੋਈ ਡਰ ਨਹੀਂ ਸੁੰਦਰ ਨਹੀਂ ਲੱਗ ਰਿਹਾ ਕੋਈ ਗੱਲ ਨਹੀਂ ਮੇਰੀ ਸ਼ੌ ਨਾਲੋਂ ਪ੍ਰੀਤ ਨਾ ਚਲੀ ਜਾਵੇ ਇੱਕ ਵਾਰੀ ਸਾਰੇ ਪਿਆਰ ਨਾਲ ਆਖੋ ਸਤਨਾਮ ਸਾਧ ਸੰਗਤ ਇਸ਼ਾਰਾ ਸਮਝਿਓ ਅੱਜ ਥਾਂ ਪਰ ਥਾਂ ਖਾਲਸੇ ਦਾ 300 ਸਾਲਾ ਸਾਜਨਾ ਦਿਵਸ ਬੜੇ ਪ੍ਰੇਮ ਸ਼ਰਧਾ ਉਤਸ਼ਾਹ ਨਾਲ ਜਿਹਦਾ ਜਿੰਨਾ ਜਿੰਨਾ ਵੇਤੇ ਉਹ ਪੂਰੇ ਯਤਨ ਨਾਲ ਮਨਾ ਰਿਹਾ ਹੈ ਆ ਤੁਹਾਡੇ ਨਿਮਾਣੇ ਜੇ ਕੀਰਤਨੀ ਜਥੇ ਦਾ ਇਹ ਅਗਮ ਐਂਡ ਆਡੀਓ ਟੱਚ ਕੰਪਨੀ ਦਾ ਵੀ ਨਿਮਾਣਾ ਜਿਹਾ ਯਤਨ ਹੈ ਕਿ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਇਹ ਕੀਰਤਨ ਦੇ ਰੂਪ ਰਾਹੀਂ ਤੁਹਾਡੇ ਨਾਲ ਅੱਜ ਉਹ ਵਿਚਾਰ ਕੀਤੀ ਜਾਵੇ ਜਿਹੜੀ ਅੱਜ ਦੇ ਸਮੇਂ ਵਿੱਚ ਇਤਨੀ ਜ਼ਰੂਰੀ ਹੈ ਕਿ ਚੀਫ ਖਾਲਸਾ ਦੀਵਾਨ ਸ਼੍ਰੋਮਣੀ ਕਮੇਟੀ ਸ਼੍ਰੀ ਦਰਬਾਰ ਸਾਹਿਬ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਮਦਮੀ ਟਕਸਾਲ ਨਾਨਕਸਰ ਦੀ ਸੰਪਰਦਾ ਰਾੜਾ ਸਾਹਿਬ ਦੀ ਸੰਪਰਦਾ ਹੋਰ ਅਨੇਕਾਂ ਸੰਪਰਦਾਵਾਂ ਉਸ ਵਿਸ਼ੇ ਤੇ ਅੱਜ ਚਿੰਤਾ ਵਿੱਚ ਨੇ ਕਿ ਇੱਕ ਜਵਾਨੀ ਦੇ ਕਰਕੇ ਜੋ ਅੱਜ ਸਿੱਖ ਬੀਬੀਆਂ ਦੀ ਤੇ ਸਿੱਖ ਵੀਰਾਂ ਦੇ ਵੱਲੋਂ ਸਾਧ ਸੰਗਤ ਜੋ ਕੇਸਾਂ ਦੀ ਬੇਦਬੀ ਹੋ ਰਹੀ ਹੈ ਆਖੋ ਸਤਨਾਮ। ਥੋੜਾ ਜਿਹਾ ਅਧਿਐਨ ਹੋਇਆ ਹੈ ਤੇ 60% ਪੰਜਾਬ ਚ ਸਿੱਖ ਨੇ ਜਿਨ੍ਹਾਂ ਨੇ ਦਾੜੀ ਕੱਟੀ ਹੈ। ਗੱਜ ਕੇ ਆਖੋ ਸਤਨਾਮ। ਕਾਰਨ ਕੀ ਏ? ਸੋਹਣੇ ਲੱਗੀ ਏ ਜਵਾਨੀ ਦੇ ਗੱਲਬਾਤ, ਬੀਬੀਆਂ ਆਈਬ੍ਰੋ ਬਣਾ ਰਹੀਆਂ ਨੇ, ਸੁੰਦਰ ਲੱਗੀ ਏ। ਗੁਰੂ ਦੀ ਪਿੱਠ ਹੁੰਦੀ ਹੋ ਜਾਵੇ। ਆ ਫਰੀਦ ਜੀ ਦੀ ਪੰਕਤੀ ਸੁਣਿਓ, ਜੋਬਨ ਜਾਂਦੇ ਨਾ ਡਰਾ, ਓਏ ਸ਼ੋ ਨਾਲੋਂ ਪ੍ਰੀਤ ਨਾ ਜਾਵੇ। ਕਲਗੀਧਰ ਮਹਾਰਾਜ ਦੀ ਉਹ ਸਾਖੀ ਸਾਹਮਣੇ ਰੱਖ ਲਿਓ। ਇੱਕ ਰੋਮ ਸਿੱਖ ਨੇ ਕੱਟਿਆ ਸੀ ਕਿ ਦਾੜੀ ਚ ਚਿੱਟਾ ਆ ਗਿਆ ਤੇ ਜਿਹੜਾ ਸੋਹਣਾ ਨਹੀਂ ਲੱਗ ਰਿਹਾ, ਹੈ ਜਵਾਨ ਨਹੀਂ ਲੱਗ ਰਿਹਾ, ਕੀ ਕੋਈ ਕਹੇਗਾ ਚਿੱਟੇ ਵਾਲ ਆ ਗਏ ਜੋਬਨ? ਮਹਾਰਾਜ ਨੇ ਉਹ ਸਿੱਖ ਨੂੰ ਸਾਧ ਸੰਗਤ ਮੂੰਹ ਨਹੀਂ ਸੀ ਲਾਇਆ, ਪਿੱਠ ਕਰ ਲਈ ਸੀ। ਯਾਦ ਰੱਖਿਓ, ਤੁਸੀਂ 24 ਘੰਟੇ ਨਿਤਨੇਮ ਕਰ ਲਵੋ, ਜੇ ਗੁਰੂ ਦੀ ਪਿੱਠੇ ਤੇ ਇੱਥੇ ਵੀ ਧੱਕੇ ਤੇ ਉੱਥੇ ਵੀ ਧੱਕੇ, ਆਖੋ ਸਤਨਾਮ। ਇਸ ਲਈ ਅੱਜ ਦੇ ਇਸ ਕੀਰਤਨ ਵਿੱਚ ਤੁਹਾਡੇ ਤੱਕ ਕੁਝ ਜੋ ਇਤਿਹਾਸ ਵਿੱਚੋਂ ਭੋਰੇ ਚੁੱਗ ਕੇ ਪਹੁੰਚਾਉਣ ਦਾ ਯਤਨ ਹੈ ਕਿ ਕੇਸਾਂ ਦੀ ਕਿੱਡੀ ਵੱਡੀ ਮਹਾਨਤਾ ਹੈ ਜਿਹੜੀ ਅਸੀਂ ਬੇਦਬੀ ਕਰਕੇ ਤੇ ਆਪਣੇ ਮਾਲਕ ਦੀ ਪਿੱਠ ਕਰਾ ਰਹੇ ਹਾਂ। ਜੋ ਬਣ ਜਾਂਦੇ ਨਾ ਡਰਾਂ, ਇਹਨਾਂ ਕੇਸਾਂ ਦੀ ਬੇਦਬੀ ਨੂੰ ਕਿਵੇਂ ਰੋਕਿਆ ਜਾ ਸਕਦਾ? ਗਿਆਨ ਰਾਹੀਂ। ਗਿਆਨ ਦੀ ਲੋੜ ਹੈ। ਇਤਿਹਾਸ ਕੀ ਕਹਿੰਦਾ? ਤੋ ਮੈਂ ਕੁਝ ਇਹੋ ਜਿਹਾ ਇਤਿਹਾਸ ਆਪ ਜੀ ਨਾਲ ਸਾਂਝਾ ਕਰ ਰਿਹਾ ਕਿ ਕੇਸਾਂ ਬਾਰੇ ਪਹਿਲੀ ਮਹਾਨਤਾ ਸਾਰੇ ਨੋਟ ਕਰਿਓ। ਅੱਜ ਤੱਕ ਹਰ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਆ ਜਿਹੜੇ ਵੀ ਕਾਲ ਚ ਹੋਇਆ, ਜਿਹੜੇ ਵੀ ਯੁੱਗ ਚ ਹੋਇਆ, ਉਹ ਕੇਸਾਂ ਵਾਲਾ ਹੋਇਆ ਹੈ। ਆਖੋ ਸਤਨਾਮ। ਭਾਵੇਂ ਸ਼੍ਰੀ ਰਾਮ ਜੀ ਨੇ, ਭਾਵੇਂ ਸ਼੍ਰੀ ਕ੍ਰਿਸ਼ਨ ਜੀ ਨੇ, ਭਾਵੇਂ ਸ਼ਿਵ ਜੀ ਮਹਾਰਾਜ ਜੀ ਨੇ, ਕੋਈ ਵੀ ਔਲੀਆ ਜਿਹੜੇ ਯੁੱਗ ਅਵਤਾਰ ਚ ਵੀ ਹੋਇਆ ਹੈ, ਕੇਸਾਂ ਵਾਲਾ ਹੋਇਆ। ਮੈਂ ਹੈਰਾਨ ਰਹਿ ਗਿਆ ਇਤਿਹਾਸ ਪੜ੍ਹ ਕੇ। ਕੇਸਾਂ ਦੀ ਮਹਾਨਤਾ ਬਾਰੇ ਵੇਖੋ। ਮਨੂ ਵੇਲੇ 4 ਕਾਨੂੰਨ ਬਣਾਏ ਸਨ ਜੋ ਮੈਂ ਆਪ ਜੀ ਨੂੰ ਸੁਣਾਵਾਂ। ਮਨੂ ਵੇਲੇ ਪਹਿਲਾ ਕਾਨੂੰਨ ਬਣਾਇਆ ਸੀ ਸਾਧ ਸੰਗਤ ਕਿ ਕਿਸੇ ਬ੍ਰਾਹਮਣ ਕੋਲੋਂ ਕੋ ਕਰਮ ਜੇ ਹੋ ਜਾਵੇ, ਮੈਂ ਨਹੀਂ ਬੇਨਤੀ ਕਰਦਿਆਂ, ਬ੍ਰਾਹਮਣ ਵਕੀਲ ਹੈ, ਆਮ ਬੰਦਾ ਗਲਤੀ ਕਰੇ ਕਥਾ ਸੁਣੀ ਨਹੀਂ ਉਹਨੂੰ ਘੱਟ ਸਜ਼ਾ ਏ। ਜਿਹੜਾ ਬ੍ਰਾਹਮਣ ਨੂੰ ਗਿਆਨ ਏ ਵੇਦਾਂ ਦਾ, ਸ਼ਾਸਤਰਾਂ ਦਾ, ਜਿਵੇਂ ਵਕੀਲ ਨੇ ਕਿਤਾਬਾਂ ਪੜ੍ਹੀਆਂ ਹੁੰਦੀਆਂ ਅਦਾਲਤ ਦੀਆਂ, ਉਹ ਤਾਂ ਵੀ ਕਤਲ ਕਰੇ ਉਹਦੀ ਸਜ਼ਾ ਜ਼ਿਆਦਾ, ਆਮ ਬੰਦਾ ਕਰ ਜੇ ਸਜ਼ਾ ਘੱਟ ਏ। ਵਕੀਲ ਦੀ ਕਿਉਂ ਜ਼ਿਆਦਾ? ਤੈਨੂੰ ਪਤਾ ਕਾਨੂੰਨ, ਬ੍ਰਾਹਮਣ ਨੂੰ ਕਾਨੂੰਨ ਪਤਾ ਨੇ, ਉਹ ਕਾਨੂੰਨ ਦੇ ਪਤਾ ਹੁੰਦਿਆਂ ਵੀ ਜੇ ਕੋਈ ਕਰਮ ਕਰ ਜੇ ਤੇ ਇਹ ਮਨੂ ਵੇਲੇ ਸਜਾ ਸੀ ਕਿ ਬ੍ਰਾਹਮਣ ਕੋਈ ਤੋਂ ਕਰਮ ਕਰੇ ਮੌਤ ਦੀ ਸਜ਼ਾ ਹੈ। ਨੋਟ ਕਰਿਓ, ਪਰ ਕਾਨੂੰਨ ਬਣਾਇਆ ਸੀ ਕਿ ਮੌਤ ਤੋਂ ਵੀ ਕੋਈ ਵੱਡੀ ਸਜ਼ਾ ਹੈਗੀ, ਮੌਤ ਤੋਂ ਵੀ ਵੱਡੀ। ਵੇਖੋ ਤੇ ਮਨੂ ਵੇਲੇ ਕਾਨੂੰਨ ਸੀ ਕਿ ਕੋਈ ਬ੍ਰਾਹਮਣ ਕੋਈ ਕਰਮ ਕਰੇ ਤੇ ਮੌਤ ਦੀ ਸਜ਼ਾ ਨਹੀਂ ਦੇਣੀ, ਇਸ ਤੋਂ ਵੀ ਵੱਡੀ ਸਜ਼ਾ ਦੇਣੀ ਉਹ ਕੀ, ਉਹਦੇ ਸਾਰੇ ਕੇਸਾਂ ਦਾ ਨਾ ਮੁੰਡਨ, ਸਾਰਾ ਸਿਰ ਮੁੰਨ ਦਿੱਤਾ ਜਾਵੇ। ਸਿਰ ਮੁੰਨਣ ਨੂੰ ਮੌਤ ਤੋਂ ਵੀ ਭੈੜੀ ਸਜ਼ਾ ਗਿਣਦੇ ਸਨ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਨੋਟ ਕਰਿਓ ਕਿ ਕੇਸਾਂ ਨੂੰ ਮੁੰਨਣਾ ਮੌਤ ਤੋਂ ਵੀ ਭੈੜੀ ਸਜ਼ਾ ਮਨੂ ਵੇਲੇ। ਆਪਾਂ ਫਿਰ ਸਿੱਖ ਹਾਂ, ਜੇ ਅਸੀਂ ਉਂਝ ਮੁੰਨੀ ਜਾਂਦੇ ਹਾਂ ਤਾਂ ਕਿੱਥੇ ਆ ਵੇਖ। ਦੂਸਰਾ ਕਾਨੂੰਨ ਮੈਂ ਪੜ੍ਹ ਕੇ ਹੈਰਾਨ ਰਹਿ ਗਿਆ, ਮਨੂ ਵੇਲੇ ਇੱਕ ਦੂਜਾ ਕਾਨੂੰਨ ਬਣਾਇਆ ਸੀ। ਇਹ ਪ੍ਰਵਚਨ ਨੇ ਉਹਨਾਂ ਕਾਨੂੰਨਾਂ ਦੇ ਲਿਖੇ ਹੋਏ ਇਤਿਹਾਸ ਵਿੱਚ ਕਿ ਦੋ ਮਨੁੱਖ ਜੇ ਹੱਥੋਂ ਪਾਈ ਹੋ ਜਾਣ ਤੇ ਹੱਥੋਂ ਪਾਈ ਹੁੰਦਿਆਂ ਉਹਨਾਂ ਵਿੱਚੋਂ ਜੇ ਕਿਸੇ ਨੇ ਦੂਜੇ ਦੇ ਕੇਸਾਂ ਦੀ ਬੇਦਬੀ ਕਰਤੀ ਤੇ ਉਹ ਸਜ਼ਾ ਦਾ ਭਾਗੀ ਹੈ। ਅਕ ਸਤਨਾਮ, ਕੇਸਾਂ ਤੋਂ ਪਕੜ ਲਿਆ। ਤੀਜਾ ਕਾਨੂੰਨ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਮਨੂ ਵੇਲੇ ਕਿ ਇੱਕ ਜੰਗ ਦੇ ਦੌਰਾਨ ਵੀ ਜੇ ਕਿਸੇ ਯੋਧੇ ਦੇ ਕੇਸ ਖੁੱਲ ਜਾਣ, ਉਹ ਜੂੜਾ ਕਰ ਰਿਹਾ ਹੋਵੇ ਤੇ ਸਾਹਮਣੇ ਵਾਲਾ ਯੋਧਾ ਜੇ ਵਾਰ ਕਰ ਦੇਵੇ। ਵੇਖੋ ਕਾਨੂੰਨ ਬਣਾਇਆ ਸੀ, ਜੰਗ ਦੇ ਦੌਰਾਨ ਜੇ ਯੋਧੇ ਦੇ ਕੇਸ ਖੁੱਲ ਜਾਣ ਤੇ ਉਹਨੂੰ ਜੂੜਾ ਕਰਦਿਆਂ ਵੀ ਦੂਜਾ ਵਾਰ ਕਰ ਦੇਵੇ ਤੇ ਕਤਲ ਗਿਣਿਆ ਜਾਂਦਾ ਸੀ। ਆਖ ਸਤਨਾਮ, ਕੇਸਾਂ ਲਈ। ਚੌਥਾ ਕਾਨੂੰਨ ਦਾਸ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਕੋਈ ਹੰਕਾਰੀ ਤੇ ਆਕੜਿਆ ਬੰਦਾ ਭਾਵੇਂ ਕਿਸੇ ਅਹੁਦੇ 'ਚ ਜਾਂ ਮਾਇਆ ਵਿੱਚ ਜੇ ਕਿਸੇ ਸਾਹਮਣੇ ਖੜੇ ਕਮਜ਼ੋਰ ਨੂੰ ਕੇਸਾਂ ਤੋਂ ਪਕੜੇ ਤੇ ਕਾਨੂੰਨ ਸੀ ਕਿ ਉਹਦੇ ਹੱਥ ਤਲਵਾਰ ਨਾ ਕੱਟ ਦਿਓ। ਆਖੋ ਸਤਨਾਮ, ਅੰਦਾਜ਼ਾ ਲਾ ਲਿਓ ਕੇਸਾਂ ਬਾਰੇ ਕੋਈ ਐਡੀ ਮਹਾਨਤਾ ਤੇ ਸਤਿਕਾਰ ਦੇ ਕਾਨੂੰਨ ਬਣਾਏ ਸੀ, ਉਹ ਕਾਰਨ ਜੇ ਇਤਿਹਾਸ ਫਰੋਲੋ ਤੇ ਜਿਤਨੇ ਮੁਸਲਮਾਨ ਹਾਜੀ ਇਹ ਵੀ ਦਾੜਾ ਰੱਖਦੇ ਸੀ। ਆਖੋ ਸਤਨਾਮ, ਇਹ ਦਾੜਾ ਰੱਖਦੇ ਸੀ ਮੁਸਲਮਾਨ ਹਾਜੀ। ਔਰੰਗਜ਼ੇਬ ਸੁੰਨੀ ਮੁਸਲਮਾਨ ਹੋਇਆ, ਬਹੁਤ ਕੱਟੜ, ਉਰੇ ਹਾਜੀਆਂ ਦਾ ਬਹੁਤ ਸਤਿਕਾਰ ਕਰਦਾ ਸੀ ਔਰੰਗਜ਼ੇਬ। ਕੇਸਾਂ ਬਾਰੇ ਸੁਣਿਓ ਬਚਨ, ਜਿਹੜੇ ਵੀ ਤੁਸੀਂ ਦਾੜੀ ਕੱਟਦੇ ਹੋ ਜਾਂ ਆਈਬ੍ਰੋ ਬਣਾਉਂਦੀਆਂ ਹੋ ਬੀਬੀਆਂ, ਆਹ ਗੱਲਾਂ ਸੁਣਿਓ ਕਿ ਕਿਤਨਾ ਪੁਰਾਤਨ ਜਿਹੜੀ ਗੱਲਬਾਤ ਇਤਿਹਾਸ ਦੀ, ਜਿਨ੍ਹਾਂ ਕੋਲ ਸਿੱਖੀ ਦੀ ਗੱਲ ਇੱਕ ਪੈਸਾ ਨਹੀਂ, ਸਿੱਖੀ ਦੇ ਵਿਰੋਧੀ ਹੋਏ ਨੇ, ਮੈਂ ਉਹਨਾਂ ਦਾ ਜ਼ਿਕਰ ਸੁਣਾ ਰਿਹਾ, ਪਰ ਉਹਨਾਂ ਨੇ ਕੇਸਾਂ ਦਾ ਸਤਿਕਾਰ ਵੀ ਕਿਵੇਂ ਕਾਨੂੰਨ ਬਣਾ ਕੇ ਰੱਖਿਆ। ਆਖ ਸਤਨਾਮ, ਔਰੰਗਜ਼ੇਬ ਸੁੰਨੀ ਮੁਸਲਮਾਨ ਸੀ, ਕੱਟੜ ਤੇ ਹਾਜੀਆਂ ਦਾ ਬੜਾ ਸਤਿਕਾਰ ਕਰਦਾ ਸੀ। ਨੋਟ ਕਰਿਓ ਜੀ, ਤੇ ਕਹਿੰਦੇ ਇੱਕ ਦਿਨ ਇੱਕ ਗੱਲ ਵਾਪਰੀ ਉਹ ਕਿ ਕੋਈ ਸਾਹਮਣੇ ਆ ਰਿਹਾ ਸੀ ਤੇ ਦਾੜਾ ਰੱਖਿਆ ਸੀ, ਹਾਜੀ ਦਾੜਾ ਰੱਖਦੇ ਸਨ, ਤੇ ਔਰੰਗਜ਼ੇਬ ਨੇ ਨਾ ਉਹਨੂੰ ਬੜੇ ਪਿਆਰ ਨਾਲ ਗਲਵੱਕੜੀ 'ਚ ਮਿਲਿਆ, ਕਿਉਂਕਿ ਹਰ ਹਾਜੀ ਨੂੰ ਔਰੰਗਜ਼ੇਬ ਪਿਆਰ ਕਰਦਾ ਸੀ, ਬੜੇ ਪਿਆਰ ਨਾਲ ਮਿਲਿਆ ਵੀ ਇਹ ਹਾਜੀ ਹੈ। ਕਹਿੰਦੇ ਮਿਲਣ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਹਾਜੀ ਨਹੀਂ ਇਹ ਹਿੰਦੂ ਹੈ। ਅਕ ਸਤਨਾਮ, ਇਹ ਹਾਜੀ ਨਹੀਂ ਇਹ ਹਿੰਦੂ, ਇਹ ਹਿੰਦੂ ਨੇ ਦਾੜਾ ਰੱਖਿਆ। ਨੋਟ ਕਰਿਓ ਜੀ, ਕਹਿੰਦੇ ਔਰੰਗਜ਼ੇਬ ਨੇ ਉਸੇ ਮਿੰਟ ਬੰਦਿਸ਼ ਲਾ ਦਿੱਤੀ ਕਿ ਕੋਈ ਹਿੰਦੂ ਦਾੜੀ ਨਹੀਂ ਰੱਖ ਸਕਦਾ ਤੇ ਪੱਗ ਨਹੀਂ ਬਣ ਸਕਦਾ। ਆਖੋ ਸਤਨਾਮ, ਉਸ ਚੀਜ਼ ਨੂੰ ਵਿਸ਼ੇਸ਼ ਗਿਣਦੇ ਸਨ ਕਿ ਹਾਜੀ ਰੱਖਣਗੇ ਦਾੜਾ, ਕਿ ਹਿੰਦੂ ਨਾਲ ਭੁਲੇਖਾ ਪੈ ਗਿਆ ਤੇ ਮੈਂ ਉਹਦਾ ਸਤਿਕਾਰ ਕਰ ਬੈਠਾ, ਅੱਜ ਤੋਂ ਬਾਅਦ ਕੋਈ ਹਿੰਦੂ ਦਾੜਾ ਨਹੀਂ ਰੱਖੇਗਾ ਤੇ ਦਸਤਾਰ ਨਹੀਂ ਬਣੇਗਾ। ਪਿਆਰ ਨਾਲ ਆਖੋ ਸਤਨਾਮ। ਵੇਖੋ ਇੱਕ ਮੁਸਲਮਾਨ ਹੁੰਦਿਆਂ ਕੇਸਾਂ ਦੇ ਬਾਰੇ ਕੀ ਵਿਚਾਰ ਹੈ, ਇਸ਼ਾਰਾ ਲਿਓ ਸਾਧ ਸੰਗਤ। ਜਦੋਂ ਕਹਿੰਦੇ ਇਹ ਬੰਦਿਸ਼ ਲਾਈ ਨਾ ਜੀ, ਸੁਣਿਓ ਇਤਿਹਾਸ, ਤੇ ਉਦੋਂ ਹੁਕਮ ਦਿੱਤਾ ਗਿਆ ਕੋਈ ਹਿੰਦੂ ਦਾੜੀ ਨਹੀਂ ਰੱਖ ਸਕਦਾ, ਪੱਗ ਨਹੀਂ ਬਣ ਸਕਦਾ। ਜਦੋਂ ਹੁਕਮ ਦਿੱਤਾ ਗਿਆ ਨਾ ਜੀ, ਇਹਦੇ ਨਾਲ ਨਾਲ ਸਮਾਂ ਐਸਾ ਆਉਂਦਾ ਗਿਆ ਕਿ ਔਰੰਗਜ਼ੇਬ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਕੋਈ ਗੈਰ ਸਿੱਖ ਤੇ ਹਿੰਦੂ ਕੇਸ ਦਾੜੀ ਜਿਹੜੀ ਏ ਉਹ ਨਾ ਰੱਖਣ, ਕਿਉਂਕਿ ਅਸੀਂ ਸਿੱਖਾਂ ਦੇ ਭੁਲੇਖੇ ਕਿਤੇ ਉਹਨਾਂ ਨੂੰ ਨਾ ਮਾਰੀਏ। ਅਕ ਸਤਨਾਮ ਔਰ ਇਤਿਹਾਸ ਚ ਲਫ਼ਜ਼ ਲਿਖੇ ਹੈ ਕਿ ਉਸ ਤੋਂ ਬਾਅਦ ਇਹ ਕੇਸ ਕੱਟਣ ਦਾ ਰਿਵਾਜ ਇਸ ਡਰ ਦੇ ਕਰਕੇ ਕਿ ਅਸੀਂ ਸਿੱਖਾਂ ਨੂੰ ਮਾਰਨਾ, ਕੋਈ ਗੈਰ ਸਿੱਖ ਹਿੰਦੂ ਨੇ ਕੇਸ ਰੱਖੇ ਹੋਣ ਉਹ ਨਾ ਸਾਡੇ ਕੋਲ ਭੁਲੇਖੇ ਨਾ ਮਰ ਜੇ। ਇਹ ਕੁਕਰਮ ਇੰਨੀ ਤੇਜ਼ੀ ਨਾਲ ਵਧਿਆ ਕਿ ਹੌਲੀ ਹੌਲੀ ਇਹ ਫੈਸ਼ਨ ਦਾ ਰੂਪ ਬਣ ਗਿਆ ਤੇ ਅੱਜ ਸਿੱਖਾਂ ਦੇ ਘਰ ਚ ਵੀ ਪਹੁੰਚ ਗਿਆ ਹੈ। ਆਖੋ ਸਤਨਾਮ। ਉਸ ਤੋਂ ਪਹਿਲੇ ਕੇਸ ਰੱਖੇ ਜਾਂਦੇ ਹਨ। ਨੋਟ ਕਰਿਓ, ਮੈਂ ਜੋ ਗੱਲ ਸਾਂਝੀ ਕਰਨੀ ਚਾਹੁੰਦਾ, ਅੱਜ ਤੋਂ 1000 ਸਾਲ ਪਹਿਲਾਂ ਇੱਕ ਵਿਦੇਸ਼ੀ ਲੇਖਕ ਹੋਇਆ ਸਾਧ ਸੰਗਤ, ਜਿਹਦਾ ਨਾਮ ਇਤਿਹਾਸ ਚ ਆਇਆ ਐਲਬਰੂਨੀ। ਉਹਨੇ ਇੱਕ ਪੁਸਤਕ ਲਿਖੀ ਹੈ, ਪੁਸਤਕ ਦਾ ਨਾਂ ਹੈ ਪੱਤਰਿਕਾ ਅਲ ਹਿੰਦ। ਉਸ ਪੁਸਤਕ ਚੋਂ ਕੀ ਲਿਖਦਾ ਕਿ ਭਾਰਤ ਦਾ ਵਾਸੀ ਹਰ ਕੋਈ 1000 ਸਾਲ ਪਹਿਲੇ ਦਾ ਇਤਿਹਾਸ ਹੈ ਕਿ ਔਰੰਗਜ਼ੇਬ ਵੇਲੇ ਸਖਤੀ ਵਧੀ, ਹੌਲੀ ਹੌਲੀ ਉਹ ਫੈਸ਼ਨ ਬਣ ਗਿਆ ਕੇਸ ਕੱਟਣ। 1000 ਸਾਲ ਪਹਿਲੀ ਪੁਸਤਕ ਮਿਲਦੀ ਹੈ ਐਲਬਰੂਨੀ ਲੇਖਕ ਦੀ ਲਿਖੀ ਹੋਈ ਕਿਤਾਬ ਦਾ ਨਾਂ ਜੇ ਪੱਤਰਿਕਾ ਅਲ ਹਿੰਦ। ਉਹਦੇ ਚ ਕੀ ਲਿਖਦਾ ਕਿ ਹਰ ਭਾਰਤਵਾਸੀ ਕੇਸ ਰੱਖਦਾ ਸੀ 1000 ਸਾਲ ਪਹਿਲੇ, ਤੇ ਆਪਣਾ ਰੱਖਦਾ ਕਿਵੇਂ ਸੀ? ਉਹਦੇ ਚ ਨਾਲ ਵੇਰਵਾ ਦਿੱਤਾ ਕਿ ਵਾਲਾਂ ਦਾ ਜੂੜਾ ਬਣਾ ਕੇ ਤੇ ਗਰਦਨ ਦੇ ਪਿੱਛੇ ਸੰਭਾਲਦਾ ਸੀ, ਤੇ ਦਾੜੇ ਨੂੰ ਜਿਹੜੇ ਦਾੜੇ ਦੇ ਕੇਸ ਸੀ ਨਾ ਉਹਨੂੰ ਕੰਘਾ ਕਰਕੇ ਗੁੰਦ ਲੈਂਦਾ ਸੀ ਤਾਂ ਜੋ ਇਹਦੀ ਸੰਭਾਲ ਠੀਕ ਹੋ ਸਕੇ। ਨੋਟ ਕਰਿਓ, 1000 ਸਾਲ ਪਹਿਲੇ ਹਰ ਕੋਈ ਕੇਸ ਰੱਖਦਾ ਸੀ, ਇਹ ਬਾਅਦ ਫੈਸ਼ਨ ਬਣਿਆ। ਇਸ ਤੋਂ ਇਲਾਵਾ ਤੁਹਾਡੇ ਮਨ ਨੂੰ ਹੋਰ ਯਕੀਨ 'ਚ ਲਿਆਉਣ ਲਈ ਯੂਰਪ ਦੇ ਵਿੱਚ ਸਾਧ ਸੰਗਤ, ਫਰਾਂਸੀਸੀ ਬਾਦਸ਼ਾਹ ਹੋਇਆ ਪੀਟਰ ਬਾਦਸ਼ਾਹ। ਮੈਂ ਇਤਿਹਾਸ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਉਹਨੇ ਆਪਣੇ ਖਜ਼ਾਨੇ ਨੂੰ ਵਧਾਉਣ ਲਈ, ਪੀਟਰ ਬਾਦਸ਼ਾਹ ਫਰਾਂਸੀਸੀ, ਖਜ਼ਾਨੇ ਨੂੰ ਵਧਾਉਣ ਲਈ ਉਹਨੇ ਇੱਕ ਨਵੀਂ ਗੱਲ ਕਰਤੀ। ਉਹ ਕੀ ਕਿ ਜਿਹੜਾ ਦਾੜੀ ਰੱਖੇਗਾ, ਕੇਸ ਰੱਖੇਗਾ, ਉਹਨੂੰ ਟੈਕਸ ਲੱਗੇਗਾ। ਆਖੋ ਸਤਨਾਮ। ਆਪਣੇ ਖਜ਼ਾਨੇ ਨੂੰ ਵਧਾਉਣ ਲਈ, ਤੇ ਇਤਿਹਾਸ 'ਚ ਲਫ਼ਜ਼ ਲਿਖੇ ਹੈ ਕਿ ਸਾਧ ਸੰਗਤ ਲੋਕ ਟੈਕਸ ਚਾਅ ਨਾਲ ਦਿੰਦੇ ਸਨ ਕਿ ਕੇਸ ਰੱਖਣੇ ਸਾਡੇ ਲਈ ਬੜੀ ਖੁਸ਼ੀ ਤੇ ਬੜੀ ਵੱਡੀ ਗੱਲ ਹੈ, ਕੇਸ ਰੱਖਣੇ, ਅਸੀਂ ਟੈਕਸ ਦੇ ਦਿਆਂਗੇ ਪਰ ਕੇਸ ਨਹੀਂ ਕੱਟਣੇ। ਗੱਜ ਕੇ ਆਖੋ ਸਤਨਾਮ। ਆ ਨੋਟ ਕਰਿਓ ਕਿ ਅੱਜ ਦਾ ਕੀ ਹਾਲ ਹੈ। ਉਸ ਵੇਲੇ ਪੀਟਰ ਬਾਦਸ਼ਾਹ ਫਰਾਂਸੀਸੀ ਵੇਲੇ ਟੈਕਸ ਲਾਇਆ ਉਹਨੇ, ਜਿਹੜਾ ਕੇਸ ਰੱਖੇ ਟੈਕਸ ਆਪਾਂ ਨੂੰ ਖਜ਼ਾਨੇ ਦਾ ਲਾਲਚ ਹੁੰਦਾ, ਤੇ ਲੋਕੀ ਕਹਿਣ ਟੈਕਸ ਅਸੀਂ ਚਾਅ ਨਾਲ ਦਿਆਂਗੇ ਪਰ ਕੇਸ ਨਹੀਂ ਕੱਟਣੇ। ਕਿਉਂ? ਕੇਸ ਕੱਟਣੇ ਬੜੀ ਵੱਡੀ ਇੱਕ ਬੁੱਝ ਦਿੱਲੀ ਤੇ ਨਾ ਮਰਦੀ ਗਿਣੀ ਜਾਂਦੀ ਸੀ। ਆਖ ਸਤਨਾਮ। ਬਾਕੀ ਵਿਚਾਰਾਂ ਅਗਾਂਹ ਕਰਦੇ ਹਾਂ। ਆ ਜਿੰਨੀਆਂ ਬੀਬੀਆਂ ਨੂੰ ਬੇਨਤੀ ਹੈ, ਇਹ ਜੋ ਕੁਝ ਸੁਣ ਰਹੇ ਹੋ ਵੀਰਾਂ ਨੂੰ ਬੇਨਤੀ ਹੈ, ਆਪਣੇ ਮਨ ਦੇ ਉੱਤੇ ਵਿਚਾਰ ਕਰਨੀ, ਅਸੀਂ ਕਿੱਥੇ ਖੜੇ ਹਾਂ। ਜੇ ਅਸੀਂ ਵੀ ਕੇਸਾਂ ਦੀ ਬੇਅਦਬੀ ਕਰਦੇ ਹਾਂ ਤੇ ਜਿੱਥੇ ਤੇ ਮੈਂ ਕੁਝ ਇਤਿਹਾਸਕ ਗੱਲਾਂ ਸਾਂਝੀਆਂ ਕਰਾਂਗਾ, ਅੱਗੋਂ ਆਪ ਜੀ ਨੂੰ ਥੋੜੀਆਂ ਵਿਗਿਆਨ ਦੇ ਪੱਖ ਤੋਂ ਗੱਲਾਂ ਸਾਂਝੀਆਂ ਕਰਨੀਆਂ, ਤੀਜੀਆਂ ਮੌਜੂਦਾ ਕੁਝ ਗੱਲਾਂ ਸਾਂਝੀਆਂ ਕਰਨੀਆਂ। ਇਸ ਦੇ ਨਾਲ ਨਾਲ ਇੰਨੀ ਬੇਨਤੀ ਹੈ ਕਿ ਸਾਰਾ ਕੁਝ ਸੁਣ ਲਓ, ਮਨੂ ਦੀ ਗੱਲ, ਪੀਟਰ ਬਾਦਸ਼ਾਹ ਦੀ ਗੱਲ, ਔਰੰਗਜ਼ੇਬ ਦੀ ਗੱਲ, ਕਿਸੇ ਹੋਰ ਦੀ ਗੱਲ, ਪੁਰਾਣੇ ਸਮੇਂ ਤੋਂ ਕੇਸ ਰੱਖਦੇ ਆ ਰਹੇ ਨੇ, ਉਹ ਸਖਤੀ ਕੀਤੀ ਔਰੰਗਜ਼ੇਬ ਨੇ, ਉਹਦੇ ਬਾਅਦ ਉਹ ਫੈਸ਼ਨ ਬਣ ਗਿਆ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਦਿਮਾਗ 'ਚ ਰੱਖਿਓ, ਜੇ ਜਨਾਨੀ ਆਪਣੇ ਪ੍ਰੀਤਮ ਨਾਲ ਪਿਆਰ ਕਰੇ ਨਾ, ਘਰ ਵਾਲੇ ਨਾਲ, ਜੋ ਕਵੇ ਮੰਨਦੀ ਹੈ, ਉਹ ਜੋ ਕਵੇ ਉਹ ਮੰਨਦਾ ਹੈ। ਕੋਈ ਪ੍ਰੇਮਿਕਾ ਪ੍ਰੀਤਮ ਨਾਲ ਕਰੇ ਪਿਆਰ, ਜੋ ਕਵੇ ਉਹ ਮੰਨਦੀ ਹੈ। ਜੇ ਸਾਡਾ ਪ੍ਰੀਤਮ ਕਲਗੀਆਂ ਵਾਲਾ, ਅਸੀਂ ਸਾਰੇ ਗੱਲ ਨੂੰ ਪਾਸੇ ਵੀ ਰੱਖ ਦਈਏ, ਜੇ ਸਾਡਾ ਪ੍ਰੀਤਮ ਕਹਿੰਦਾ ਹੈ ਕੰਮ ਨਹੀਂ ਕਰਨਾ ਤੇ ਅਸੀਂ ਉਹ ਕੰਮ ਕਰਦੇ ਹਾਂ, ਤੇ ਸਾਧ ਸਭ ਤੋਂ ਵੱਡਾ ਗੁਨਾਹ ਕਰ ਰਹੇ ਹਾਂ। ਆਖ ਸਤਨਾਮ। ਬਾਕੀ ਤੇ ਇਤਿਹਾਸ ਹੋਰ ਗਿਆਨ ਦੇਣ ਲਈ ਨੇ ਨਾ, ਸਭ ਤੋਂ ਵੱਡੀ ਗੱਲ ਸਾਡਾ ਪ੍ਰੀਤਮ ਕਹਿੰਦਾ ਕੇਸ ਨਹੀਂ ਕੱਟਣੇ, ਤੇ ਇਸ ਲਈ ਉਹ ਪ੍ਰੀਤਮ ਦੀ ਗੱਲ ਨੂੰ ਨਾ ਮੰਨਣਾ, ਅਸੀਂ ਉਸ ਕਲਗੀਧਰ ਪ੍ਰੀਤਮ ਦੇ ਪ੍ਰੇਮੀ ਹਾਂ, ਇਹੀ ਸਭ ਤੋਂ ਵੱਡੀ ਸਾਡੇ ਲਈ ਸਾਧ ਸੰਗਤ ਸਮਝ ਲਓ ਕਿ ਟੋਏ 'ਚ ਡਿੱਗਣ ਵਾਲੀ ਗੱਲ ਕਿ ਪ੍ਰੀਤਮ ਦੀ ਬਾਤ ਨਾ ਮੰਨੀ। ਆਖੋ ਸਤਨਾਮ। ਇਸ ਲਈ ਆਓ ਭਾਈ, जे कोई इस पखों केस कटदा मैं सोहना लगा मैं सुंदर लगा मेरी जवानी ना जावे ते फरीद जी दी ये पंक्ति प्यार नाल पढ़ो कोई वांझा ना रहे प्री जी कहंदे प्रीत ना जावे शव नाल आए है कलगी धरना प्रीत ना जावे जवानी सोहनी लगदी लगे नहीं लगदी ना लगे जे वो वल नहीं ते फिर कुछ भी नहीं चंगा वो वाले ते सब चढ़दी कला आओ पढ़ो ते नाले अपने मन नूं ज्ञान दे के सिखी दे दायरे च आउण दा यतन करो आओ प्यार नाल पढ़ो जी
जो बंजा दे ना डरा जिस प्रीत न जाए जो बंजा दे ना डरा जिस प्रीत न जाए कितनी जो बन प्रीत बिन सुख गई कुमलाए किती जो बन प्रीत बिन सुख गए कुमला परीदा किती जो बन प्रीत बिन
किनिया जवानियां प्रेम तो बिना वो कुमला गई हैं प्रीत जरूरी है साईं दा वल होना जरूरी है
किती जो बन प्रीत बिन सुख गए कुमला जो बन जांदे ना डरा जिस प्रीत न जा
कलगियां वाले नाल प्रीत ना जावे
जिस प्रीत ना जाए जिस प्रीत ना जाए।